ਲਿਟਰੇਰੀਆ ਐਜੂਕੇਸ਼ਨ ਫਾਊਂਡੇਸ਼ਨ ਫਾਰ ਦਾ ਬਲਾਇੰਡ ਵੱਲੋਂ ਪੇਸ਼ ਨੇ ਪੰਜਾਬੀ ਕਹਾਣੀਆਂ, ਮੁਲਾਇਜ਼ਾ ਕਰੋ।
ਇਸ ਕਹਾਣੀ ਦਾ ਨਾਂ ਹੈ ਘੋੜ ਕੇਲੀ। ਲਿਖਾਰੀ ਨੇ ਅਤਾਉਲਾ ਕਾਸਮੀ। ਕਹਾਣੀ ਇੰਝ ਹੈ, ਪਿਸ਼ਾਵਰ ਦੇ ਇੱਕ ਹੋਟਲ ਵਿੱਚ ਰਾਤੀ ਨਰਮ ਨਰਮ ਬਿਸਤਰ ਉੱਤੇ ਪੈਂਦਿਆਂ ਮੇਰੀਆਂ ਨਜ਼ਰਾਂ ਛੱਤ ਵੱਲ ਚੁੱਕੀਆਂ ਗਈਆਂ ਤਾਂ ਆਪਣੇ ਸਿਰ ਦੇ ਐਨ ਉੱਤੇ ਦਾਤ ਦੀ ਇੱਕ ਘੋੜ ਕਿਰਲੀ ਨੂੰ ਸ਼ਤੀਰਾਂ ਨਾਲ ਜੱਫੇ ਪਾਉਂਦਿਆਂ ਵੇਖਿਆ। ਮੈਂ ਉੱਭੜਵਾਏ ਮੰਜੀ ਤੋਂ ਉੱਠ ਬੈਠਿਆ ਤੇ ਸਾਹਮਣੇ ਕੁਰਸੀ ਉੱਤੇ ਜਾ ਕੇ ਬਹਿ ਗਿਆ। ਮੇਰਾ ਮਿੱਤਰ ਸੌਣ ਦੀਆਂ ਤਿਆਰੀਆਂ ਕਰ ਰਿਹਾ ਸੀ। ਉਹਨੇ ਮੇਰੇ ਚਿਹਰੇ ਉੱਤੇ ਹਵਾਈਆਂ ਉੱਡਦੀਆਂ ਵੇਖੀਆਂ ਤਾਂ ਅੱਖਾਂ ਮਲਦੇ ਹੋਏ ਪੁੱਛਿਆ, ਕੀ ਗੱਲ ਹੈ? ਕਿਰਲੀ, ਮੈਂ ਗੁੱਟੀ ਗੁੱਟੀ ਆਵਾਜ਼ ਵਿੱਚ ਛੱਤ ਵੱਲੇ ਇਸ਼ਾਰਾ ਕਰਦਿਆਂ ਆਖਿਆ। ਤਾਂ ਤੂੰ ਗੋਇਆ ਕਿਰਲੀ ਤੋਂ ਡਰਦਾ ਹੈ? ਉਹਨੇ ਛੱਤ ਵੱਲ ਨਜ਼ਰ ਪਾਉਂਦਿਆਂ ਹੱਸ ਕੇ ਆਖਿਆ, ਆਰਾਮ ਨਾਲ ਸੌਂ ਜਾ, ਉਹ ਤੈਨੂੰ ਕੁਝ ਨਹੀਂ ਆਖੇਗੀ। ਉਹਨੇ ਫੂਡ ਪੁਆਇਜ਼ਨਿੰਗ ਨਹੀਂ ਕਰਵਾਉਣੀ। ਮੈਂ ਕੋਟ ਕਿਰਲੀ ਤੋਂ ਡਰਦਾ ਨਹੀਂ। ਮੈਂ ਡਰਦਿਆਂ ਡਰਦਿਆਂ ਸੂਰਤੇ ਹਾਲ ਦਾ ਵੇਰਵਾ ਕੀਤਾ, ਮੈਨੂੰ ਇਹਦੇ ਤੋਂ ਡਾਢੀ ਕੁਰੈਤ ਜਾਪਦੀ ਏ ਤੇ ਜਦੋਂ ਤੀਕਰ ਇਹ ਕਮਰੇ ਵਿੱਚ ਮੌਜੂਦ ਏ ਮੇਰੀ ਅੱਖਾਂ ਵਿੱਚ ਨੀਂਦਰ ਨਹੀਂ ਲੱਥ ਸਕਦੀ। ਤੂੰ ਇੱਧਰ ਮੇਰੀ ਮੰਜੀ ਉੱਤੇ ਆ ਜਾ, ਮੈਂ ਤੇਰੀ ਥਾਂ ਸੌਂ ਜਾਂਦਾ। ਇੱਕ ਦੂਜੇ ਦੀ ਥਾਂ ਬਦਲ ਕੇ ਸੌਣ ਨਾਲ ਮਸਲਾ ਹੱਲ ਨਹੀਂ ਹੋਵੇਗਾ, ਮਸਲਾ ਜਾਗਣ ਨਾਲ ਹੱਲ ਹੋਵੇਗਾ। ਪਤਾ ਨਹੀਂ ਇਹ ਕਿਸ ਵੇਲੇ ਛੱਤ ਤੋਂ ਸਿੱਧੀ ਮੂੰਹ ਵਿੱਚ ਆ ਡਿੱਗੇ ਤੇ ਫੇਰ ਤੂੰ ਇਹਨੂੰ ਨਾ ਨਿਗਲ ਸਕੇ ਤੇ ਨਾ ਉਗਲ ਸਕੇ। ਅੱਖਾ ਥੂ! ਮਿੱਤਰ ਨੇ ਆਪਣੇ ਬਿਸਤਰ ਤੋਂ ਛਾਲ ਮਾਰੀ ਤੇ ਲਾਗਵੇਂ ਗੁਸਲਖਾਨੇ ਵਿੱਚ ਥੁੱਕਣ ਲਈ ਉਬਲਿਆ। ਤੂੰ ਬੜਾ ਗਲੀਜ਼ ਬੰਦਾ ਹੈ, ਖਾਮ ਖਾ ਮੈਨੂੰ ਵੀ ਕਾਨਸ਼ੀਅਸ ਕਰ ਦਿੱਤਾ ਹੈ। ਮੈਂ ਚੋਰ ਨਜ਼ਰਾਂ ਨਾਲ ਇੱਕ ਵਾਰੀ ਫੇਰ ਛੱਤ ਵੱਲੇ ਵੇਖਿਆ। ਕੋੜ ਕਿਰਲੀ ਬਲਬ ਦੁਆਲੇ ਜਮਾਂ ਪਤੰਗਿਆਂ ਉੱਤੇ ਨਜ਼ਰਾਂ ਜਮਾਈ ਬੈਠੀ ਸੀ। ਉਹ ਉਹਨਾਂ ਨੂੰ ਗਾਫਲ ਵੇਖ ਕੇ ਅਚਾਨਕ ਉਹਨਾਂ ਵੱਲ ਹੁੰਬੜੀ ਤੇ ਇੱਕ ਪਤੰਗੇ ਨੂੰ ਲੰਘਾ ਲਿਆ। ਉਹਦਾ ਪੇਟ ਫੁਲੋਇਆ ਸੀ, ਲੱਗਦਾ ਸੀ ਉਹ ਕਾਫ਼ੀ ਦੇਰ ਤੋਂ ਇਸ ਸ਼ੁਗਲ ਵਿੱਚ ਰੁੱਝੀ ਹੋਈ। ਫਿਰ ਹੁਣ ਕੀ ਕੀਤਾ ਜਾਵੇ? ਮੇਰੇ ਨਾਲੋਂ ਵੱਧ ਹੁਣ ਮੇਰੇ ਮਿੱਤਰ ਨੂੰ ਚਿੰਤਾ ਲਾਗੂ ਹੋ ਗਈ ਸੀ। ਉਹ ਗੁਸਲਖਾਨੇ ਵਿੱਚ ਜਾ ਕੇ ਥੁੱਕਣ ਦੇ ਬਾਅਦ ਆਪਣੇ ਬਿਸਤਰ ਉੱਤੇ ਅਕੜੂ ਬੈਠਿਆ ਸੀ। ਇਹਨੂੰ ਕਮਰੇ ਵਿੱਚੋਂ ਕੱਢਣ ਦਾ ਯਤਨ ਕਰੀਏ? ਮੈਂ ਨਜ਼ਰਾਂ ਇੱਧਰ ਉੱਧਰ ਦੌੜਾ ਕੇ ਕੋਈ ਚੀਜ਼ ਬਾਲਦਿਆਂ ਹੋਇਆ ਆਖਿਆ, ਪਰ ਕਮਰੇ ਵਿੱਚ ਸਿਵਾਏ ਸਾਡੇ ਟੈਚੀ ਕੇਸਾਂ ਦੇ ਹੋਰ ਕੁਝ ਨਹੀਂ ਸੀ। ਹਸ਼ ਹਸ਼! ਮਿੱਤਰ ਨੇ ਮਾਯੂਸੀ ਦੀ ਹਾਲਤ ਵਿੱਚ ਮੂੰਹ ਆਵਾਜ਼ਾਂ ਕੱਢ ਕੇ ਕਿਰਲੀ ਨੂੰ ਨਸਾਉਣ ਦਾ ਯਤਨ ਕੀਤਾ, ਪਰ ਉਹ ਆਪਣੇ ਕਰੀ ਹੱਥ ਤੇ ਲੱਤਾਂ ਛੱਤ ਉੱਤੇ ਮਜ਼ਬੂਤੀ ਨਾਲ ਜਮਾਈ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਪਤੰਗਿਆਂ ਉੱਤੇ ਜਮਾਈ ਬੈਠੀ ਸੀ। ਬੜਾ ਉਹਨੇ ਹੋਰ ਇੱਕ ਪਤੰਗਾ ਲਗਾ ਲਿਆ ਸੀ ਤੇ ਹੁਣ ਉਹ ਆਪਣੀ ਨਾਲ ਨਾਲ ਜਿਬ ਬਾਹਰ ਕੱਢ ਰਹੀ। ਮੈਂ ਕੁਰਸੀ ਤੋਂ ਉੱਠ ਕੇ ਕਮਰੇ ਵਿੱਚ ਟਹਿਲਣਾ ਸ਼ੁਰੂ ਕਰ ਦਿੱਤਾ ਸੀ ਤੇ ਥੋੜੀ ਦੇਰ ਬਾਅਦ ਚੋਰ ਨਜ਼ਰਾਂ ਨਾਲ ਕੋੜ ਕਿਰਲੀ ਨੂੰ ਵੇਖ ਲੈਂਦਾ ਸਾਂ। ਮੇਰੇ ਲਈ ਮੁਮਕਿਨ ਨਹੀਂ ਸੀ ਕਿ ਉਹਦੀ ਮੌਜੂਦਗੀ ਵਿੱਚ ਨਰਮ ਬਿਸਤਰ ਉੱਤੇ ਲੰਮਾ ਪੈ ਜਾਵਾਂ। ਹਸ਼ ਹਸ਼! ਹੁਣ ਮਿੱਤਰ ਨੇ ਹਵਾਈ ਚੱਪਲ ਚੁੱਕ ਲਈ ਸੀ ਤੇ ਉਹਨੂੰ ਕੰਧ ਨਾਲ ਵਜਾ ਵਜਾ ਕੇ ਕੋੜ ਕਿਰਲੀ ਨੂੰ ਡਰਾਉਣ ਦਾ ਯਤਨ ਕਰ ਰਿਹਾ ਸੀ, ਪਰ ਕਿਰਲੀ ਇਸ ਸੂਰਤਿਆਲ ਤੋਂ ਬੇਅਨਿਆਸ ਆਪਣੇ ਸ਼ਿਕਾਰ ਵਿੱਚ ਰੁੱਝੀ ਹੋਈ ਸੀ। ਦੋਸਤ ਨੇ ਕਮਰੇ ਵਿੱਚ ਵੱਡੀ ਤਰਪਾਈ ਨੂੰ ਬਿਸਤਰੇ ਉੱਤੇ ਰੱਖਿਆ ਤੇ ਉੱਤੇ ਚੜ੍ਹ ਕੇ ਹੋਰ ਨੇੜਿਓਂ ਉਹਨੂੰ ਨਸਾਉਣ ਦਾ ਯਤਨ ਕੀਤਾ। ਉਹਦਾ ਇਹ ਯਤਨ ਕੁਝ ਕਾਮਯਾਬ ਹੋਇਆ ਕਿਉਂਕਿ ਕਿਰਲੀ ਨੇ ਇੱਕ ਛਾਲ ਮਾਰੀ ਤੇ ਤੇਜ਼ੀ ਨਾਲ ਕਮਰੇ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਟੁਰ ਗਈ। ਉਹ ਆਪਣੇ ਗੋਲ ਗੋਲ ਦੀਦਰ ਇੱਧਰ ਉੱਧਰ ਘੁਮਾ ਕੇ ਸੂਰਤਿਆਲ ਦਾ ਜਾਇਜ਼ਾ ਲੈ ਰਹੀ ਸੀ, ਪਰ ਇਸ ਦੌਰਾਨ ਉਹਨੇ ਇੱਕ ਹੋਰ ਪਤੰਗਾ ਸ਼ਿਕਾਰ ਕਰ ਲਿਆ ਸੀ। ਹੁਣ ਕੀ ਕੀਤਾ ਜਾਵੇ? ਮਿੱਤਰ ਨੇ ਚੱਪਲ ਨੂੰ ਜ਼ਮੀਨ ਉੱਤੇ ਰੱਖਦਿਆਂ ਇੱਕ ਲੰਮੀ ਉਬਾਸੀ ਲਈ ਤੇ ਆਖਿਆ, ਇਹ ਤਾਂ ਅਜੇ ਤੀਕਰ ਕਮਰੇ ਵਿੱਚ ਹੀ ਹੈ, ਇੱਕ ਵਾਰੀ ਫੇਰ ਯਤਨ ਕੀਤਾ ਜਾਵੇ। ਮੈਂ ਜਵਾਬ ਦਿੱਤਾ, ਮੈਂ ਜਾਣਦਾ ਹਾਂ ਤੂੰ ਸਾਰੇ ਦਿਨ ਦੇ ਲੰਮੇ ਸਫ਼ਰ ਤੋਂ ਥੱਕਿਆ ਹੋਇਆ ਹੈ ਤੇ ਤੇਰੀਆਂ ਅੱਖਾਂ ਵਿੱਚ ਨੀਂਦਰ ਤੈਰ ਰਹੀ ਹੈ, ਪਰ ਜੇ ਤੂੰ ਸੌਂ ਗਿਆ ਤਾਂ ਇਹ ਛੱਤ ਤੋਂ ਸਿੱਧੀ ਤੇਰੇ ਮੂੰਹ ਵਿੱਚ। ਅੱਖਾ ਥੂ! ਉਹਨੇ ਬੈੜਾ ਜਿਹਾ ਮੂੰਹ ਬਣਾਇਆ ਤੇ ਇੱਕ ਵਾਰ ਫੇਰ ਥੁੱਕਣ ਲਈ ਉਸ ਖਾਨੇ ਵੱਲ ਦੱਸਿਆ। ਹੁਣ ਮੈਂ ਚੱਪਲ ਚੁੱਕੀ ਤੇ ਉਹਨੂੰ ਕੰਧ ਦੇ ਨਾਲ ਵਜਾਉਂਦਿਆਂ ਹੋਇਆਂ ਕਿਰਲੀ ਉੱਤੇ ਜਲਗਾਰ ਕਰ ਦਿੱਤੀ। ਉਹ ਖੌਫਜ਼ਦਾ ਹੋ ਗਈ ਸੀ ਤੇ ਉਹਨੇ ਤੇਜ਼ੀ ਨਾਲ ਇੱਧਰੋਂ ਉੱਧਰ ਨੱਸਣਾ ਸ਼ੁਰੂ ਕਰ ਦਿੱਤਾ ਸੀ। ਮੈਂ ਚਾਹੁੰਦਾ ਸਾਂ ਕਿ ਉਹ ਰੋਸ਼ਨਦਾਨ ਰਾਹੀਂ ਬਾਹਰ ਨਿਕਲ ਜਾਵੇ, ਪਰ ਉਹਨੂੰ ਆਪਣੇ ਦੁਆਲੇ ਪਤੰਗੇ ਦਿਸ ਰਹੇ ਸਨ ਜਿਨ੍ਹਾਂ ਤੋਂ ਉਹਨੇ ਅਜੇ ਸ਼ਿਕਾਰ ਕਰਨਾ ਸੀ। ਇਸ ਲਈ ਉਹ ਗੁੰਮ ਫਿਰ ਕੇ ਇੱਕ ਥਾਂ ਆਣ ਖਲੋਤੀ ਸੀ ਤੇ ਆਪਣੇ ਮਕਰੂਹ ਪੈਰ ਇਸ ਖੂਬਸੂਰਤ ਕਮਰੇ ਦੀ ਛੱਤ ਤੇ ਕੰਧਾਂ ਵਿੱਚ ਗੱਡ ਦਿੰਦੀ ਸੀ। ਉਹਦੀਆਂ ਮਕਾਰ ਅੱਖਾਂ ਤੋਂ ਖੌਫ ਝਲਕ ਰਿਹਾ ਸੀ ਤੇ ਉਹ ਘੜੀ ਮੁੜੀ ਆਪਣੀ ਜੀਭ ਬਾਹਰ ਕੱਢਦੀ ਸੀ। ਖਲੋ ਜਾ ਮੇਰੇ ਮਿੱਤਰ ਨੇ ਮੇਰਾ ਸਾਹ ਫੁੱਲਦਿਆਂ ਵੇਖਿਆ ਤਾਂ ਆਖਿਆ ਅਸੀਂ ਕਮਰੇ ਦੀ ਬੱਤੀ ਬੰਦ ਕਰ ਦਿੰਦੇ ਹਾਂ ਇਹ ਆਪਣੇ ਆਪ ਬਾਹਰ ਨੱਸ ਜਾਵੇਗੀ ਉਹ ਹਨੇਰ ਵਿੱਚ ਆਪਣਾ ਸ਼ਿਕਾਰ ਹੋਰ ਵੀ ਮਹਾਰਤ ਨਾਲ ਕਰੇਗੀ ਅਤੇ ਦੂਜੇ ਪਾਸੇ ਅਸੀਂ ਇਹਦੇ ਤੋਂ ਗਫਲ ਹੋ ਜਾਵਾਂਗੇ ਇਹ ਬੱਤੀ ਬਲਦੀ ਰਹਿਣੀ ਚਾਹੀਦੀ ਏ ਹਨੇਰਿਆਂ ਵਿੱਚ ਆ ਸੇਬ ਪਲਦੇ ਨੇ ਮੈਂ ਆਖਿਆ ਤਾਂ ਫਿਰ ਇੰਝ ਕਰਨੇ ਹਾਂ ਰੋਸ਼ਨਦਾਨ ਤੇ ਬਾਰੀਆਂ ਬੰਦ ਕਰਕੇ ਚੱਪਲ ਨਾਲ ਇਹਦਾ ਨਿਸ਼ਾਨ ਲਾਉਂਦੇ ਹਾਂ ਬਾਦੋਂ ਇਹਨੂੰ ਦੁੰਮ ਤੋਂ ਫੜ ਕੇ ਬਾਹਰ ਸੱਟ ਦਿਆਂਗੇ ਇਹ ਤੂੰ ਕਿੰਝ ਦੀਆਂ ਗੱਲਾਂ ਸੋਚ ਰਿਹਾ ਮੈਨੂੰ ਉਬਾਗ ਜਿਹਾ ਜਾ ਪਿਆ ਅਸੀਂ ਨਾ ਤੇ ਇਹਨੂੰ ਨਿਸ਼ਾਨਾ ਬਣਾਵਾਂਗੇ ਨਾ ਰੋਸ਼ਨਦਾਨ ਦੇ ਦਰੀਚੇ ਬੰਦ ਕਰਾਂਗੇ ਰੋਸ਼ਨਦਾਨ ਖੁੱਲ੍ਹੇ ਰਹਿਣੇ ਚਾਹੀਦੇ ਨੇ ਤਾਜ਼ਾ ਹਵਾ ਆਉਂਦੀ ਹੈ ਤਾਂ ਫਿਰ ਕੀ ਕੀਤਾ ਜਾਵੇ ਉਹਨੇ ਰੋਵਣ ਆਕਾ ਹੋ ਕੇ ਪੁੱਛਿਆ ਕੁਝ ਵੀ ਨਹੀਂ ਸਵਾਏ ਦੇ ਕਿ ਇਹਨੂੰ ਕਮਰੇ ਤੋਂ ਬਾਹਰ ਕੱਢਿਆ ਜਾਵੇ ਤੇ ਇਹਦਾ ਤਰੀਕਾ ਇਹ ਹੈ ਕਿ ਤੂੰ ਇਹਨੂੰ ਗੇਰ ਕਰ ਕੇ ਰੋਸ਼ਨਦਾਨ ਵੱਲ ਲਿਆ ਤੇ ਮੈਂ ਇਹਨੂੰ ਰੋਸ਼ਨਦਾਨ ਤੋਂ ਬਾਹਰ ਵੱਲ ਡਿੱਗ ਦਿਆਂਗਾ ਸਾਡੇ ਦੋਵਾਂ ਦੇ ਸਾਂਝੇ ਯਤਨ ਨਾਲ ਇਹ ਕਮਰਾ ਕੋੜ ਕਿੱਲੀ ਤੋਂ ਛੁਟਕਾਰਾ ਹਾਸਲ ਕਰ ਲਵੇਗਾ ਠੀਕ ਹੈ ਮਿੱਤਰ ਚੱਪਲ ਹੱਥ ਵਿੱਚ ਫੜੀ ਤੂੰ ਦੂਜੇ ਪਾਸੇ ਖਲੋ ਜਾ ਇਸ ਵਾਰ ਇਹ ਕਮਰੇ ਤੋਂ ਬਾਹਰ ਨਜ਼ਰ ਆਉਣੀ ਚਾਹੀਦੀ ਕੁਝ ਦੇਰ ਬਾਅਦੋਂ ਕਿਰਲੀ ਵਾਕਈ ਕਮਰੇ ਤੋਂ ਬਾਹਰ ਨਸੀ ਅਸੀਂ ਇਤਮਿਨਾਨ ਨਾਲ ਆਪਣੇ ਬਿਸਤਰ ਉੱਤੇ ਲੰਮੇ ਪੈ ਗਏ ਯਾਰ ਇੱਕ ਗੱਲ ਤਾਂ ਦੱਸ ਮੇਰੇ ਮਿੱਤਰ ਨੇ ਖਾਲੀ ਛੱਤ ਨੂੰ ਸਕੂਨ ਭਰੀਆਂ ਨਜ਼ਰਾਂ ਨਾਲ ਵੇਖਿਆ ਆਖਿਆ ਇਹ ਪਤੰਗੇ ਆਪਣੇ ਇਤਨੇ ਨਦਾਨ ਕਿਉਂ ਨੇ ਕਿਰਲੀ ਕਿੰਨੀ ਦੇਰ ਤੱਕ ਇੱਕ ਇੱਕ ਕਰਕੇ ਉਹਨੂੰ ਲੰਘਾਉਂਦੀ ਚਲੀ ਗਈ ਏ ਪਰ ਇਹ ਉਹਦੇ ਬਾਵਜੂਦ ਗਫਲ ਰਹੇ ਤੇ ਇਹਦਾ ਸ਼ਿਕਾਰ ਹੁੰਦੇ ਰਹੇ ਇਹ ਕਮਾਲ ਕਿਰਲੀ ਦਾ ਨਹੀਂ ਬਲਬ ਦਾ ਹੈ ਮੈਂ ਹੱਸਦਿਆਂ ਹੱਸਦਿਆਂ ਆਖਿਆ ਪਤੰਗੇ ਇਹਦੀ ਲਿਸ਼ਕ ਪਿਸ਼ਕ ਦੇ ਕੈਦੀ ਬਣੇ ਰਹੇ ਤੇ ਕੋੜ ਕਿਰਲੀ ਆਪਣੇ ਕੰਮ ਵਿੱਚ ਰੁੱਝੀ ਰਹੀ ਸ਼ਿਕਾਰ ਦੀਆਂ ਅੱਖਾਂ ਮਸਨੂਈ ਚੰਨ ਨਾਲ ਚਨਿਹਾ ਦਿੱਤੀਆਂ ਜਾਵਣ ਤਾਂ ਉਹ ਬੜੀ ਸੌਖ ਨਾਲ ਸ਼ਿਕਾਰ ਹੋ ਜਾਂਦਾ ਖੈਰ ਛੱਡ ਮਿੱਤਰ ਨੇ ਬਿਸਤਰੇ ਉੱਤੇ ਲੱਤਾਂ ਖਿਲਾਰਦਿਆਂ ਮੁਸਕਰਾ ਕੇ ਆਖਿਆ ਅੱਜ ਬਾਹਰ ਵੱਲ ਇਹ ਪਤਾ ਜ਼ਰੂਰ ਚੱਲ ਗਿਆ ਕਿ ਕੋੜ ਕਿਰਲੀ ਵੇਖ ਕੇ ਤੂੰ ਗਗਿਆ ਜਾਂਦਾ ਹੈ ਮੈਂ ਕੋੜ ਕਿੱਲੀ ਤੋਂ ਨਹੀਂ ਡਰਦਾ ਮੈਂ ਇੱਕ ਵਾਰ ਫੇਰ ਸਹਿਮਿਆ ਸਹਿਮਿਆ ਚੋਰ ਨਜ਼ਰਾਂ ਨਾਲ ਬੂਹੇ ਕੰਧਾਂ ਦਾ ਜਾਇਜ਼ਾ ਲਿਆ ਮੈਂ ਕੋੜ ਤੋਂ ਡਰਦਾ ਹਾਂ ਮੈਂ ਕੋੜਿਆਂ ਨੂੰ ਵੇਖਿਆ ਉਹ ਆਪਣੇ ਹੱਥਾਂ ਉੱਤੇ ਜ਼ਖਮ ਸਜਾ ਕੇ ਬਾਜ਼ਾਰਾਂ ਵਿੱਚ ਭਿੱਖਿਆ ਮੰਗਦੇ ਨੇ ਅਸੀਂ ਆਪਣੇ ਮੱਥਿਆਂ ਉੱਤੇ ਜ਼ਖਮ ਸਜਾ ਕੇ ਬਾਜ਼ਾਰਾਂ ਵਿੱਚੋਂ ਭਿੱਖਿਆ ਨਹੀਂ ਮੰਗਣੀ ਅਸੀਂ ਇਹ ਕੋੜ ਕਿੱਲੀਆਂ ਨਹੀਂ ਪਲਣ ਦਿਆਂਗੇ ਜਿਨ੍ਹਾਂ ਦੀ ਖੁਰਾਕ ਵਰਕਰਾਂ ਦੀਆਂ ਜ਼ਿੰਦਗੀਆਂ ਨੇ ਜਦੋਂ ਕਿਸੇ ਸਿਆਣੇ ਬੰਦੇ ਨੂੰ ਕੋਈ ਅਹਿਮ ਫੈਸਲਾ ਕਰਨਾ ਹੁੰਦਾ ਹੈ ਤਾਂ ਉਹ ਆਪਣੀਆਂ ਅੱਖਾਂ ਬੰਦ ਕਰਕੇ ਬਹੁਤ ਸਾਰਾ ਸੋਚਦਾ ਹੈ ਆਪਣੇ ਦਿਲ ਦੀ ਵੀ ਸੁਣਦਾ ਹੈ ਅਤੇ ਦਿਮਾਗ ਤੋਂ ਵੀ ਮਦਦ ਲੈਂਦਾ ਹੈ ਅਤੇ ਅਖੀਰ ਉਹ ਕੁਝ ਕਰਦਾ ਹੈ ਜੋ ਉਹਦੀ ਬੀਵੀ ਕਹਿੰਦੀ ਹੈ
ਤੁਸੀਂ ਮੁਲਾਹਿਜ਼ਾ ਕਰ ਰਹੇ ਸੋ ਪੰਜਾਬੀ ਕਹਾਣੀ ਕੋੜ ਕਿਰਲੀ